ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਇੱਕ ਅਮੋਲਕ ਲਿਖਤ ਨੂਰ ਸ਼ਾਹ ਨਿਸਤਾਰੇ ਦਾ 10ਵਾਂ ਹਿੱਸਾ ਆਓ ਪਿਆਰ ਨਾਲ ਸਰਵਣ ਕਰੀਏ ਜੀ। ਸਿਰਲੇਖ ਹੈ ਨਦਰ। ਬਿਨ ਗੁਰਮੈਲ ਨਾ ਉਤਰੈ, ਬਿਨ ਹਰ ਕਿਉਂ ਘਰ ਵਾਸ। ਦੁਪਹਿਰ ਢਲ ਪਈ, ਮਰਦਾਨਾ ਸ਼ਹਿਰ ਗਿਆ ਮੁੜਿਆ ਨਹੀਂ। ਸੁਖ ਸਾਗਰ ਗੁਰੂ ਨਾਨਕ ਜੀ ਉਜਾੜ ਵਿੱਚ ਬੈਠੇ ਪਿਆਰੇ ਸਿੱਖ ਸੇਵਕ ਬਾਲ ਸਖਾਈ ਮਿੱਤਰ ਲਈ ਸੋਚ ਕਰਨ ਲੱਗੇ। ਜਾਣਦੇ ਸਨ ਕਿ ਅਕਾਲ ਪੁਰਖ ਏਡੇ ਇੱਕ ਭਾਰੀ ਕੁਫਰਗੜ ਨੂੰ ਤੋੜਨ ਵਾਸਤੇ ਸਾਨੂੰ ਲਿਆਇਆ ਹੈ। ਸੋ ਕਿਸੇ ਚੋਜ ਵਿੱਚ ਮਰਦਾਨੇ ਨੂੰ ਪਾ ਦਿੱਤਾ ਹੈ। ਚਲੋ ਮਿੱਤਰ ਦੀ ਸਾਰ ਲਈਏ ਅਤੇ ਮਾਲਕ ਦੀ ਨੌਕਰੀ ਬਜਾ ਲਿਆਈਏ। ਗਹਿਰ ਗੰਭੀਰ ਅਤੇ ਸ਼ਾਂਤੀ ਦੇ ਸਮੁੰਦਰ, ਸ਼ਕਤੀ ਦੇ ਸਾਗਰ ਸਤਿਗੁਰੂ ਜੀ ਨਗਰ ਵੱਲ ਨੂੰ ਉੱਠ ਤੁਰੇ। ਤੁਰਦੇ ਤੁਰਦੇ ਜਿੱਧਰ ਚਰਨ ਲਈ ਗਏ ਚਲੇ ਗਏ, ਅੰਤ ਉਸੇ ਟਿਕਾਣੇ ਆ ਕੇ ਖੜੋ ਗਏ। ਕੁਦਰਤ ਐਸੀ ਕਿ ਜਿਸ ਬੂਹੇ ਮਰਦਾਨਾ ਅੰਦਰ ਲੰਘਿਆ ਸੀ ਉਹ ਖੁੱਲ੍ਹਾ ਸੀ। ਸਤਿਗੁਰ ਨੇ ਦੇਖਿਆ ਕਿ ਅੰਦਰ ਇੱਕ ਬੜੀ ਗ੍ਰਾਂਡੀਲ, ਮਜ਼ਬੂਤ, ਮੋਟੇ ਅਤ ਮੋਟੇ ਨੈਣਾਂ ਵਾਲੀ ਇਸਤਰੀ ਖੜ੍ਹੀ ਹੈ। ਉਸਦੇ ਮਗਰ ਦੋ ਸ਼ੇਰਾਂ ਦੇ ਬੱਚੇ ਥੰਮਾਂ ਨਾਲ ਸੰਗਲ ਪਾ ਬੱਧੇ ਹਨ। ਦੋ ਤਰੇ ਹੋਰ ਜ਼ਨਾਨੀਆਂ ਇਰਦ ਗਿਰਦ ਖੜ੍ਹੀਆਂ ਹਨ। ਮਰਦਾਨਾ ਚੁੱਪ ਕਰਕੇ ਬੈਠਾ ਹੈ। ਇੱਕ ਜ਼ਨਾਨੀ ਕਹਿ ਰਹੀ ਹੈ, ਸ਼ਾਹ ਜੀ ਹੁਣ ਮਿਹਰ ਕਰੋ, ਇਸਦੀ ਤੰਦਰਾ ਖੋਲ੍ਹ ਦਿਓ, ਕਾਫ਼ੀ ਅਸਰ ਹੋ ਚੁੱਕਾ ਹੈ, ਹੁਣ ਇਹ ਆਪ ਦਾ ਹੋ ਗਿਆ ਹੈ, ਕਿਤੇ ਜਾਣ ਜੋਗਾ ਨਹੀਂ ਰਿਹਾ। ਇਸੇ ਦਰ ਸੇਵਾ ਕਰੇਗਾ ਅਤੇ ਦੇਵ ਸ਼ਕਤੀ ਨੂੰ ਪ੍ਰਾਪਤ ਹੋ ਕੇ ਆਪ ਦਾ ਬਾਲਕਾ ਫਕੀਰ ਬਣੇਗਾ। ਗਾਉਂ ਦਾ ਚੰਗਾ ਹੈ, ਆਪ ਦੀ ਮੁਰੀਦੀ ਖੂਬ ਵਧੇਗੀ। ਨੂਰ ਸ਼ਾਹ ਉਹ ਵੱਡੀ ਇਸਤਰੀ, ਨਹੀਂ ਬਾਬਾ, ਇਹ ਮਾਮੂਲੀ ਬੰਦਾ ਨਹੀਂ, ਇਹ ਕੋਈ ਚੀਜ਼ ਹੈ। ਤ੍ਰੈ ਦਿਨ ਤ੍ਰੈ ਰਾਤਾਂ ਇਸ ਨੀਂਦ ਵਿੱਚ ਗੁੱਟ ਰਹੇਗਾ ਤਾਂ ਇਸਦਾ ਅੰਦਰਲਾ ਮੱਚ ਮਰੇਗਾ। ਦੂਸਰੀ ਬੋਲੀ, ਸੁਆਮਨੀ ਜੀ, ਇਸ ਦੀ ਸੂਰਤ 'ਤੇ ਤਰਸ ਆਉਂਦਾ ਹੈ। ਨੂਰ ਸ਼ਾਹ, ਮਗਰ ਮੱਛਾਂ 'ਤੇ ਤਰਸ? ਐਡੀ ਤਰਸਾਂ ਵਾਲੀ ਆਈ ਹੈ, ਅਸਾਂ ਕੋਈ ਫਾਹੇ ਦਿੱਤਾ ਹੈ? ਬੈਠਾ ਹੈ ਮੌਜ ਵਿੱਚ, ਜੋ ਖਿਆਲ ਦੇ ਛੱਡੀਦਾ ਹੈ ਉਸੇ ਵਿੱਚ ਬੁੱਲੇ ਲੁੱਟਦਾ ਹੈ। ਹੁਣ ਅਸਾਂ ਕਿਹਾ ਹੈ ਰੋਟੀ ਖਾ, ਦੇਖੋ ਐਵੇਂ ਮੂੰਹ ਮਾਰੀ ਜਾਂਦਾ ਹੈ। ਹੁਣ ਕਹਿੰਦੀ ਹਾਂ ਤੂੰ ਮੀਂਡਾ ਹੈ, ਬੋਲ, ਦੇਖੋ ਮਕਿਆਉਂਦਾ ਹੈ। ਇਹ ਤੱਕ ਕੇ ਸਾਰੀਆਂ ਹੱਸ ਪਈਆਂ। ਇਸ ਵੇਲੇ ਅਚਾਨਕ ਨੂਰ ਸ਼ਾਹ ਦਾ ਕਲੇਜਾ ਤੜਕਿਆ। ਕਾਰਨ ਕੁਛ ਸੀ ਨਹੀਂ ਅਤੇ ਇਸਨੇ ਤੜਕ ਕਦੇ ਖਾਧੀ ਨਹੀਂ ਸੀ। ਅੱਜ ਪਹਿਲਾ ਦਿਨ ਸੀ ਕਿ ਕਾਲਜੇ ਨੇ ਤੜਕ ਖਾਧੀ। ਘਬਰਾ ਕੇ ਇਸਨੇ ਨਜ਼ਰ 'ਚ ਆਈ, ਅਜੇ ਨਜ਼ਰ ਦਰਵਾਜ਼ੇ ਵੱਲ ਨੂੰ ਉੱਠ ਹੀ ਰਹੀ ਸੀ ਕਿ ਇੱਕ ਮਿੱਠੀ ਪਰ ਗਰਜਵੀਂ ਆਵਾਜ਼ ਵਿੱਚ ਸਦ ਆਈ, ਸਤ ਕਰਤਾਰ। ਜਾਂ ਨੂਰ ਸ਼ਾਹ ਨੇ ਨਜ਼ਰ 'ਚ ਆਈ ਤਾਂ ਬੂਹਾ ਲੰਘ ਕੇ ਵਿਹੜੇ ਵਿੱਚ ਇੱਕ ਮਹਾਨ ਤੇਜਮਈ ਸੂਰਤ ਖੜ੍ਹੀ ਦਿਸੀ, ਜਿਸ ਵੱਲ ਤੱਕਦਿਆਂ ਸਾਰ ਨਜ਼ਰ ਖਿਸਿਆਈ ਅਤੇ ਨੈਣ ਹੇਠਾਂ ਨੂੰ ਟਹਿ ਪਏ। ਇਹ ਵੀ ਪਹਿਲਾ ਦਿਨ ਸੀ ਕਿ ਇਸ ਤ੍ਰਾਟਕ ਸਿੱਧ ਇਸਤਰੀ ਦੇ ਨੈਣਾਂ ਨੇ ਕਿਸੇ ਵੱਲੋਂ ਤੱਕਣੋਂ ਅਸਮਰੱਥ ਹੋ ਕੇ ਨੀਵੀਂ ਨਜ਼ਰ ਕੀਤੀ। ਹੁਣ ਇਸਨੇ ਚਾਹਿਆ ਕਿ ਮੈਂ ਅੰਦਰ ਚਲੀ ਜਾਵਾਂ ਅਤੇ ਮੇਰੇ ਬਾਲਕੇ ਬਾਲਕੀਆਂ ਇਸ ਨਾਲ ਨਿਪਟ ਲੈਣ, ਪਰ ਕਦਮ ਪੱਟਣ ਲੱਗਿਆਂ ਪੈਰਾਂ ਨੇ ਹਾਰ ਦਿੱਤੀ। ਫਿਰ ਅੰਦਰੋਂ ਬਲ ਧਾਰ ਕੇ ਨਜ਼ਰ ਉੱਚੀ ਕੀਤੀ, ਪਰ ਫਿਰ ਛੱਪਰ ਟਹਿ ਪਏ। ਫਿਰ ਮਨ ਉੱਚਾ ਅਤੇ ਇਕੱਠਾ ਕਰਕੇ ਪਿੱਛੇ ਹਟੀ, ਪਰ ਇੱਕ ਹੀ ਕਦਮ ਲੱਖਾਂ ਕੋਆਂ ਦਾ ਹੋ ਗਿਆ ਅਤੇ ਪੈਰ ਠਿਠੰਬਰ ਗਏ। ਇਸ ਵੇਲੇ ਇਸਨੇ ਬੜੀ ਹਿੰਮਤ ਬਣ ਕੇ ਇੱਕ ਬਾਲਕੀ ਨੂੰ ਸਹਿਨਤ ਕੀਤੀ। ਉਹ ਦੌੜ ਕੇ ਅੰਦਰ ਗਈ ਅਤੇ ਇੱਕ ਚਾਂਦੀ ਦਾ ਥਾਲ ਲੈ ਆਈ ਜਿਸ ਵਿੱਚ ਭੋਜਨ ਲੱਗਾ ਸੀ। ਉਹ ਲਿਆ ਕੇ ਅੱਗੇ ਵਧੀ ਅਤੇ ਥਾਲ ਅੱਗੇ ਕੀਤਾ। ਦੂਸਰੇ ਨੇ ਮਲਕੜੇ ਜਏ ਬਾਹਰ ਦਾ ਬੂਹਾ, ਜੋ ਭੁੱਲ ਨਾਲ ਖੁੱਲ੍ਹਾ ਰਹਿ ਗਿਆ ਸੀ, ਬੰਦ ਕਰ ਲਿਆ। ਭੋਜਨ ਦੇਖ ਕੇ ਸ਼੍ਰੀ ਗੁਰੂ ਜੀ ਨੇ ਹੱਥ ਨਾਲ ਪਰੇ ਕਰਨ ਦੀ ਸਹਿਨਤ ਕਰਕੇ ਕਿਹਾ, ਅਜੇ ਸਮਾਂ ਨਹੀਂ ਆਇਆ। ਆਪ ਹੁਣ ਅਚਲ ਚਟਾਨ ਦੀ ਤਰ੍ਹਾਂ ਖੜ੍ਹੇ ਸਨ ਅਤੇ ਨੈਣਾਂ ਵਿੱਚ ਇੱਕ ਅਨੂਠੀ ਦਮਕ ਸੀ। ਮੱਥੇ ਉੱਤੇ ਇੱਕ ਤੇਜ ਅਤੇ ਲਾਲੀ ਦੀ ਭਾਅ ਸੀ। ਬੁੱਲ ਮਿਟ ਰਹੇ ਸਨ ਅਤੇ ਚਿਹਰਾ ਦੂਰੇ ਰੰਗ ਵਿੱਚ ਦਮਕ ਰਿਹਾ ਸੀ। ਦੋ ਅੱਖਾਂ ਦੋ ਕੰਮ ਕਰ ਰਹੀਆਂ ਸਨ, ਇੱਕ ਮਿਰਦਲ ਮਰਦਾਨੇ ਵੱਲ ਪੈ ਰਹੀ ਸੀ, ਇੱਕ ਦਬਾ ਭਰੀ ਨੂਰ ਸ਼ਾਹ ਵੱਲ ਪੈ ਰਹੀ ਸੀ। ਅੱਧਾ ਚਿਹਰਾ ਜਮਾਲ ਨਾਲ ਚਮਕ ਰਿਹਾ ਸੀ, ਅੱਧਾ ਜਲਾਲ ਨਾਲ ਦਮਕ ਰਿਹਾ ਸੀ। ਇਸ ਘਰ ਵਿੱਚ ਫੁਰਤੀ ਦਾ ਕਮਾਲ ਸੀ। ਰੋਟੀ ਦੇ ਥਾਲ ਨੂੰ ਨਾ ਹੋਇਆ ਪੱਲਾਂ ਹੀ ਹੋਈਆਂ ਹੋਣਗੀਆਂ ਕਿ ਇੱਕ ਹੋਰ ਥਾਲ ਆਇਆ ਜਿਸ ਦੇ ਵਿਚਕਾਰ ਸੋਨੇ ਦੀ ਰੱਕੇ ਵੀ ਸੀ। ਇਸ ਵਿੱਚ ਬੁੱਕੇ ਮੋਤੀ ਭਰੇ ਸਨ ਅਤੇ ਗਿਰਦੇ ਥਾਲ ਵਿੱਚ ਮੋਹਰਾਂ ਬੀੜੀਆਂ ਸਨ। ਇਹ ਤੱਕ ਕੇ ਗੁਰੂ ਜੀ ਨੇ ਹੱਥ ਨਾਲ ਪਰੇ ਕੀਤਾ ਕਿ ਲੋੜ ਨਹੀਂ। ਅਜੇ ਇਹ ਇਨਕਾਰ ਹੋ ਹੀ ਚੁੱਕਾ ਸੀ ਕਿ 10-12 ਕਾਕੀਆਂ ਕੁਛ ਬਾਲ ਕੇ 8-8 ਬਰਸ ਦੇ ਬੱਚੇ ਸਵੱਛ ਬਸਤਰ ਪਹਿਨੇ ਆ ਕੇ ਚਰਨਾਂ 'ਤੇ ਢਹਿ ਪਏ ਅਤੇ ਇੱਕ ਗੀਤ ਗਾਵੇ, ਜੈ 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 ਹੋ ਸੰਤ ਬੇਖ ਤਰ ਆਏ, ਧਨ ਧਨ ਗ੍ਰਹਿ ਪ੍ਰਵਾਨ ਕਰਨੇ ਆਏ। ਬੜੀ ਮਿੱਠੀ ਮਧੁਰ ਧੁਨੀ, ਪਿਆਰਾ ਕੋਮਲ ਗਲਾ, ਉਹ ਖਿੱਚਾਂ ਮਾਰਨ ਵਾਲੀ ਧੁਨੀ ਕੇ ਕਾਲਜਾਂ ਮੁੱਠ ਵਿੱਚ ਆ ਜਾਏ। ਪਰ ਅਹਿਲ ਸਤਿਗੁਰੂ ਜੀ ਉਸੇ ਰੰਗ ਵਿੱਚ, ਉਸੇ ਰੁੱਖ ਵਿੱਚ, ਉਸੇ ਆਸਨ ਖੜ੍ਹੇ ਰਹੇ। ਹੁਣ ਇੱਕ ਹੱਥ ਉੱਚਾ ਹੋ ਗਿਆ ਜਿਸ ਵਿੱਚ ਸੰਗ ਯਸ਼ਬ ਦੇ ਮਣਕਿਆਂ ਦੀ ਮਾਲਾ ਸੀ ਅਤੇ ਇੱਕ ਮਣਕੇ ਪਰ ਉਂਗਲ ਟਿਕ ਗਈ। ਦੂਸਰਾ ਹੱਥ ਅਸਮਾਨਾਂ ਦੀ ਸਹਿਨਤ ਵੱਲ ਉੱਠ ਰਿਹਾ ਸੀ, ਜੋ ਮਰਦਾਨੇ ਰੁੱਖ ਜਾਪਦਾ ਸੀ ਜਾਂ ਜਗਤ ਜਲੰਦੇ ਨੂੰ ਅਸੀਸ ਦੇਣ ਹਾਰਾ ਸੀ। ਨੂਰਸ਼ਾਹ ਖੜੀ ਤੱਕਦੀ ਸੀ ਪਰ ਨੈਣ ਖਿਸਿਆਉਂਦੇ ਸਨ, ਹਿਲਦੀ ਸੀ ਪਰ ਐਸਾ ਦਬਾਅ ਪਿਆ ਸੀ ਕਿ ਹਿਲ ਸਕਦੀ ਨਹੀਂ ਸੀ। ਸਹਿਨਤਾ ਨਾਲ ਸਿੱਖੇ ਹੋਏ ਬਾਲਕੇ ਵੱਧ ਤੋਂ ਵੱਧ ਜੁਗਤਾਂ ਵਰਤ ਰਹੇ ਸੇ। ਇਸ ਰੰਗ ਵਿੱਚ ਘੜੀ ਇੱਕ ਲੰਘ ਚੁੱਕੀ ਸੀ। ਬੇਮਲੂਮ ਇਸ ਵੇਲੇ ਵਿੱਚ ਅਚਰਜ ਰੰਗਾਂ ਦੇ 2-4 ਫਕੀਰ ਅਤੇ ਫਕੀਰਨੀਆਂ ਬਨਿਆਂ ਅਤੇ ਛੱਜਿਆਂ ਉੱਪਰ ਖੜ੍ਹੇ ਹੋ ਗਏ। ਸਭ ਨੇ ਨਜ਼ਰਾਂ ਬੰਨ ਕੇ ਸਤਿਗੁਰਾਂ 'ਤੇ ਟਿਕਾ ਦਿੱਤੀਆਂ, ਪਰ ਸਭ ਦੇ ਛੱਪਰ ਢਹਿ ਢਹਿ ਪੈ ਰਹੇ ਸਨ। ਸਤਿਗੁਰਾਂ ਤੋਂ ਆਵਾਜ਼ ਆਈ, ਧੰਨ ਨਿਰੰਕਾਰ। ਤਾਂ ਮਰਦਾਨੇ ਨੇ ਕੰਨ ਫੜ ਕੇ ਇੱਧਰ ਉੱਧਰ ਤੱਕਿਆ। ਕੁਛ ਬੇਚੈਨੀ ਆਈ ਕਿ ਦੂਸਰੀ ਪਲ ਵਿੱਚ ਜਿੰਨੇ ਖੜ੍ਹੇ ਤਰਾਕਟਾਂ ਬਣ ਰਹੇ ਸਨ, ਕੋਈ ਤਾਂ ਲੰਮੇ ਪੈ ਗਏ, ਕੋਈ ਗੋਡਿਆਂ ਵਿੱਚ ਸਿਰ ਪਾ ਕੇ ਬਹਿ ਗਏ, ਕੋਈ ਚੱਕਰ ਖਾ ਕੇ ਕੰਨ ਨਾਲ ਸਿਰ ਜੋੜ ਬੈਠਾ, ਅਤੇ ਨੂਰ ਸ਼ਾਹ ਤੜਮ ਕਰਕੇ ਟਹਿ ਪਈ ਪਰ ਮੱਛੀ ਵਾਂਗ ਬਿਆਕਲ ਹੋ ਤੜਫੀ। ਹੁਣ ਸਤਿਗੁਰੂ ਅੱਗੇ ਵਧੇ ਅਤੇ ਬੋਲੇ, ਰੱਬ ਦਾ ਬੰਦਾ ਮੋੜ ਦੇ, ਫਕੀਰਾਂ ਨਾਲ ਮਸ਼ਕਰੀ ਭਲੀ ਨਹੀਂ। ਨੂਰਸ਼ਾਹ ਨੇ ਕੂਰ ਕੇ ਮਰਦਾਨੇ ਵੱਲ ਤੱਕਿਆ ਅਤੇ ਨੈਣ ਬਣ ਕੇ ਕਿਹਾ, ਜਾ ਬਈ, ਤੇਰੇ ਪਉ ਪੰਧ ਮੋਕਲੇ। ਮਰਦਾਨੇ ਦੇ ਨੈਣ ਖੁੱਲ੍ਹ ਗਏ। ਦਿਨ ਦੁਪਹਿਰਾਂ ਡਿੱਠੀਆਂ, ਬੇਵੱਸਾ ਉੱਠ ਕੇ ਤੁਰ ਪਿਆ। ਕੀ ਦੇਖਦਾ ਹੈ ਕਿ ਗੁਰੂ ਨਾਨਕ ਜੀ ਉਸ ਦਲਾਨ ਵਿੱਚੋਂ ਬਾਹਰ ਨੂੰ ਜਾ ਰਹੇ ਹਨ। ਪਿਆਰੀ ਠੰਡ ਪਾਉਣ ਵਾਲੀ ਕੰਢ ਵੇਖ ਕੇ ਠਰ ਗਿਆ ਅਤੇ ਮਗਰ ਮਗਰ ਤੁਰ ਪਿਆ। ਬੰਦੀ ਛੋੜ, ਦੀਨਾ ਬੰਧੂ ਉਦਿਆਨ ਨੂੰ ਤੁਰ ਗਏ ਅਤੇ ਮਰਦਾਨਾ ਵੀ ਮਗਰ ਮਗਰ ਤੁਰੀ ਗਿਆ। ਉਸਨੂੰ ਅਜੇ ਤਾਈਂ ਉਹ ਮਾਲ ਕੌਂਸ ਅਤੇ ਟੋਡੀ ਦੇ ਆਲਾਪ ਦਾ ਸਵਾਦ ਆ ਰਿਹਾ ਸੀ ਅਤੇ ਉਹ ਗਾਉਣ ਵਾਲੀ ਸੂਰਤ ਅਤੇ ਕੰਢ ਪਿੱਛੋਂ ਚਾਨਣਾ ਅਤੇ ਅੱਗੋਂ ਉਹ ਸੂਰਤ ਜਿਸ ਪਰ ਚਾਨਣਾ ਪੈ ਰਿਹਾ ਸੀ, ਹਨੇਰੇ ਦੇ ਛੱਲਿਆਂ ਵਾਂਗ ਝਲਕੇ ਮਾਰਦੀ ਸੀ। ਹੋਰ ਉਸਨੂੰ ਯਾਦ ਨਹੀਂ ਸੀ। ਇਹਨੇ ਨੂੰ ਆਪਣਾ ਟਿਕਾਣਾ ਆ ਗਿਆ ਤਾਂ ਸਤਿਗੁਰੂ ਜੀ ਬਹਿ ਗਏ। ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦੇ ਅਗਲੇ ਹਿੱਸੇ ਆਪ ਜੀ ਨੂੰ ਅੱਗੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।